ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਕੱਲ੍ਹ ਜਿਹੜੀ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਕੀ ਆਹ ਸਾਰਾ ਜਦੋਂ ਸਥਿਤੀ ਬਣੀ ਹੋਈ ਹੈ, ਜੋ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਬੰਬਾਂ ਬਾਰੇ ਕਿ ਬੰਬ ਇੱਥੇ ਆਏ ਹੋਏ ਨੇ, ਕੱਲ੍ਹ ਗੱਲ ਹੋ ਰਹੀ ਸੀ ਵੀ ਕਿਤੇ ਫਿਕਸ ਮੈਚ ਤਾਂ ਨਹੀਂ ਹੈ ਭਗਵੰਤ ਮਾਨ ਅਤੇ ਆਪੋਜੀਸ਼ਨ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵਿਚਕਾਰ, ਇਸ ਚੀਜ਼ ਦਾ ਸੱਚ ਹੁਣ ਬਾਹਰ ਆ ਗਿਆ, ਕੀ ਹਕੀਕਤ ਕੀ ਹੈ ਜੀ, ਕੀ ਚੱਲ ਰਿਹਾ?
ਬਿਲਕੁਲ ਵਿਜੇ ਜੀ, ਕੱਲ੍ਹ ਆਪਾਂ ਗੱਲ ਕਰ ਰਹੇ ਸੀਗੇ ਕਿ ਕਾਂਗਰਸ ਦੇ ਵਿਹੜੇ ਦੇ ਵਿੱਚ ਇੱਕ ਚਰਚਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੱਕ ਆਮ ਆਦਮੀ ਪਾਰਟੀ ਦੇ ਦੋ ਵੱਡੇ ਕੱਦਵਾਰ ਲੀਡਰਾਂ ਨੇ, ਜਿਨ੍ਹਾਂ ਦਾ ਤਾਲੁਕਾਤ ਦਿੱਲੀ ਨਾਲ ਸੰਬੰਧ ਹੈ, ਉਹਨਾਂ ਨੇ ਪਹੁੰਚ ਅਪਰੋਚ ਕੀਤੀ ਹੈ ਅਤੇ ਪਹੁੰਚ ਅਪਰੋਚ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਹੋਈ ਹੈ। ਸੋ ਇਸ ਦੀ ਚਰਚਾ ਦੇ ਹਵਾਲੇ ਨਾਲ ਜਦੋਂ ਆਪਾਂ ਗੱਲ ਕੀਤੀ ਤੇ ਕੁਝ ਧਿਰਾਂ ਨੇ ਮੇਰੇ ਤੱਕ ਪਹੁੰਚ ਕਰਕੇ ਇਹ ਜਾਣਕਾਰੀ ਦਿੱਤੀ ਕਿ ਜੀ ਤੁਸੀਂ ਕਹਿ ਰਹੇ ਹੋ ਜੀ ਕਿ ਦੋ ਕੱਦਵਾਰ ਲੀਡਰ ਮਿਲਣ ਆਏ ਪ੍ਰਤਾਪ ਬਾਜਵਾ ਨੂੰ, ਕਹਿੰਦੇ ਜੀ ਸੰਜੇ ਸਿੰਘ ਤਾਂ ਜੀ ਉਹ ਚ ਵਿਪਾਸ਼ਨਾ ਤੇ ਗਏ ਹੋਏ ਨੇ ਜੀ। ਮਤਲਬ ਤੁਸੀਂ ਇਹ ਹਿਸਾਬ ਲਾਓ ਕਿ ਆਪਾਂ ਤਾਂ ਸੰਜੇ ਸਿੰਘ ਦਾ ਨਾਂ ਹੀ ਨਹੀਂ ਲਿਆ ਸੀ
ਜੀ,
ਤੇ ਉਹ ਕਿਉਂ ਮੈਨੂੰ ਦੱਸ ਰਹੇ ਨੇ ਕਿ ਸੰਜੇ ਸਿੰਘ ਤਾਂ ਵਿਪਾਸ਼ਨਾ ਗਏ ਹੋਏ ਨੇ ਜੀ, ਤੁਸੀਂ ਕਹਿ ਰਹੇ ਹੋ ਦੋ ਲੀਡਰ ਮਿਲਣ ਆਏ, ਤੇ ਨਾ ਹੀ ਆਪਾਂ ਇਹ ਕਿਹਾ ਕਿ ਅੱਜ ਮਿਲ ਕੇ ਗਏ ਜਾਂ ਕੱਲ੍ਹ ਮਿਲ ਕੇ ਗਏ
ਜੀ।
ਤੇ ਪਾਛਣਾ ਤੋਂ ਜਾਣ ਤੋਂ ਪਹਿਲਾਂ ਵੀ ਤਾਂ ਬੰਦਾ ਮਿਲ ਸਕਦਾ ਨਾ
ਜੀ।
ਪਰ ਜਿਸ ਪਹਿਲੂ ਦਾ ਆਧਾਰ ਸੀ ਉਹ ਪਹਿਲੂ ਇਹ ਸੀਗਾ ਕਿ ਦੂਸਰੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਹਮਣੇ ਕਾਂਗਰਸ ਨੇ ਆਪਣਾ ਉਮੀਦਵਾਰ ਉਤਾਰਿਆ ਲੁਧਿਆਣਾ ਦੇ ਵਿੱਚ
ਜੀ,
ਹੈ ਭਾਰਤ ਭੂਸ਼ਣ ਆਸ਼ੂ, ਉਹਦਾ ਸਪਸ਼ਟ ਕਹਿਣਾ ਸੀ ਕਿ ਜੀ ਮੇਰੀ ਚੋਣ ਪ੍ਰਚਾਰ ਦੇ ਲਈ ਕਾਂਗਰਸ ਜਿਹਨੂੰ ਮਰਜ਼ੀ ਭੇਜ ਦੇਵੇ, ਪਰ ਮੈਨੂੰ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਤੇ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਬਾਜਵਾ ਨਹੀਂ ਚਾਹੀਦਾ। ਤੇ ਇਹੀ ਖ਼ਬਰ ਆ ਰਹੀ ਸੀ ਕਿ ਪ੍ਰਤਾਪ ਬਾਜਵਾ ਨਾਲ ਪਹੁੰਚ ਲੁਧਿਆਣਾ ਸੀਟ ਲਈ ਹੋ ਰਹੀ ਹੈ
ਜੀ।
ਹੁਣ ਮੈਂ ਅੱਜ ਵੀ ਬੜੀ ਗੰਭੀਰਤਾ ਨਾਲ ਇਹ ਗੱਲ ਕਹਿ ਰਿਹਾ ਔਰ ਅੱਜ ਮੈਂ ਕੁਝ ਹੋਰ ਪਹਿਲੂਆਂ ਤੋਂ ਪੁਖਤਾ ਹੋ ਕੇ ਗੱਲ ਕਰ ਰਿਹਾ ਕਿ ਬਿਲਕੁਲ ਜੀ ਖ਼ਬਰ ਇਹੀ ਨਿਕਲ ਰਹੀ ਆ ਜਿਹੜੀ ਖ਼ਬਰ ਕਾਂਗਰਸ ਦੇ ਘਰੋਂ ਨਿਕਲ ਕੇ ਹੋਰ ਪਾਰਟੀਆਂ ਦੇ ਪਲੇਟਫਾਰਮ ਤੱਕ ਅੱਪੜ ਗਈ ਔਰ ਹੋਰ ਪਾਰਟੀਆਂ ਦੇ ਪਲੇਟਫਾਰਮ ਦੇ ਨਾਲ ਨਾਲ ਕਾਂਗਰਸ ਹਾਈਕਮਾਨ ਕੋਲੇ ਸ਼ਿਕਾਇਤ ਦੇ ਰੂਪ ਚ ਪਹੁੰਚੀ ਆ ਭੁਪੇਸ਼ ਬਘੇਲ ਦੇ ਰੂਪ ਦੇ ਵਿੱਚ ਕਿ ਜੀ ਪ੍ਰਤਾਪ ਸਿੰਘ ਬਾਜਵਾ ਨੂੰ ਚੰਡੀਗੜ੍ਹ ਦੇ ਵਿੱਚ ਇੱਕ CA ਦੇ ਘਰੇ ਅੱਜ ਤੋਂ 18 ਦਿਨ ਪਹਿਲਾਂ ਤੇ ਉੱਥੇ ਸੰਜੇ ਸਿੰਘ ਤੇ ਮਨੀਸ਼ ਸਿਸੋਦੀਆ ਮਿਲ ਕੇ ਗਏ ਨੇ, ਇਹ ਚਰਚਾ ਹੈ
ਜੀ।
ਹੁਣ ਨਾ ਤਾਂ ਮਨੀਸ਼ ਸਿਸੋਦੀਆ ਮੰਨੂਗਾ, ਸੰਜੇ ਸਿੰਘ ਹੋ ਸਕਦਾ ਅੱਜ ਆ ਗਿਆ ਹੋਵੇ ਵਿਪਾਸ਼ਨਾ ਤੋਂ, ਅੱਜ ਪਰਤਣਾ ਸੀ ਕਹਿੰਦੇ, ਨਾ ਉਹਨੇ ਆ ਕੇ ਮੰਨਣਾ ਨਾ ਪ੍ਰਤਾਪ ਬਾਜਵਾ ਨੇ ਮੰਨਣਾ। ਪਰ ਹੁਣ ਇਸੇ ਆਧਾਰ ਦੇ ਉੱਤੇ ਕਿ ਜੇ 18 ਦਿਨ ਪਹਿਲਾਂ ਇਹ ਮੁਲਾਕਾਤ ਹੋਈ ਆ
ਜੀ,
ਕੀ ਉਹ ਸਿਰਫ ਲੁਧਿਆਣਾ ਨੂੰ ਲੈ ਕੇ ਹੋਈ ਆ? ਵੈਸੇ ਵਿਜੇ ਜੀ ਆਪਾਂ ਗੱਲ ਕਰੀਏ ਕਿ ਜੇ ਲੀਡਰ ਇੱਕ ਦੂਜੇ ਨੂੰ ਮਿਲਦੇ ਨੇ, ਵਿਆਹਾਂ 'ਚ ਮਿਲਦੇ ਨੇ, ਪ੍ਰੋਗਰਾਮਾਂ 'ਚ ਮਿਲਦੇ ਨੇ, ਵਿਧਾਨ ਸਭਾ 'ਚ ਮਿਲਦੇ ਨੇ, ਹੈ ਨਾ, ਹੋਰ ਕਿਸੇ ਖੁਸ਼ੀ ਗਮੀ ਦੇ ਸਮਾਗਮਾਂ 'ਚ ਮਿਲਦੇ ਨੇ, ਕਈ ਤਾਂ ਇਕੱਠੇ ਬੈਠ ਕੇ ਵਿਧਾਨ ਸਭਾ ਦੀਆਂ ਮਤਲਬ ਜਿਹੜੀਆਂ ਕੰਟੀਨਾਂ ਨੇ ਉੱਥੇ ਚਾਹ ਪਾਣੀ ਪ੍ਰਸ਼ਾਦਾ ਇਕੱਠੇ ਛਕ ਲੈਂਦੇ ਨੇ, ਤੇ ਇਹ 'ਚ ਕਿਹੜੀ ਨਵੀਂ ਗੱਲ ਹੈ ਜੀ?
ਜੀ
ਮਿਲ ਲੈਂਦੇ ਨੇ, ਇੱਕ ਮਿਲਣਾ ਤੇ ਇੱਕ ਚੋਰੀ ਤੇ ਗੁਪਤ ਥਾਂ ਮਿਲਣਾ, ਔਰ ਇਸ ਤਰ੍ਹਾਂ ਮਿਲਣਾ ਕਿ ਕਿਸੇ ਨੂੰ ਪਤਾ ਨਾ ਲੱਗੇ
ਜੀ,
ਤੇ ਫਿਰ ਇਹਦੇ ਵਿੱਚੋਂ ਹੀ ਸਕ੍ਰਿਪਟ ਨਿਕਲੀ ਆ ਕਿ ਉੱਧਰ ਸਿੱਖਿਆ ਕ੍ਰਾਂਤੀ ਦੀ ਹਵਾ ਨਿਕਲ ਚੁੱਕੀ ਸੀ ਤੇ ਉਹ ਮਸਲਾ ਠੰਡਾ ਨਹੀਂ ਪੈ ਰਿਹਾ ਸੀਗਾ। ਮਤਲਬ ਇੱਥੋਂ ਤੱਕ ਜਲੂਸ ਨਿਕਲ ਰਿਹਾ, ਇੱਕ MLA 'ਚ 2 ਕਮਰਿਆਂ ਦਾ ਉਦਘਾਟਨ, 3 ਕਮਰਿਆਂ ਦਾ ਉਦਘਾਟਨ ਕਰਨ ਗਿਆ, ਪਿੰਡ ਵਾਲਿਆਂ ਨੇ ਇਲਾਕੇ ਵਾਲਿਆਂ ਨੇ ਘੇਰ ਲਿਆ ਕਿ ਭਰਾਵਾ ਕਿਹੜੇ ਮੂੰਹ ਨਾਲ ਆਇਆ ਉਦਘਾਟਨ ਕਰਨ, ਤੂੰ ਬਣਾਏ ਨੇ ਕਮਰੇ
ਜੀ,
ਕਮਰੇ ਤਾਂ ਤੇਰੀ ਸਰਕਾਰ ਬਣਨ ਤੋਂ ਪਹਿਲਾਂ ਦੇ ਬਣੇ ਵੇ ਨੇ
ਜੀ,
ਤੇ ਉੱਥੇ ਬੋਰਡ ਬਣ ਰਿਹਾ ਨਵੇਂ ਕਮਰਿਆਂ ਦਾ ਉਦਘਾਟਨ
ਜੀ।
ਅੱਜ ਮੁੱਖ ਮੰਤਰੀ ਸਾਹਿਬ ਆਪਣੇ ਹਲਕੇ ਦੇ ਵਿੱਚ ਆਪਣੇ ਜੱਦੀ ਪੁਸਤੀ ਪਿੰਡ ਤੋਂ 12-14 ਕਿਲੋਮੀਟਰ ਦੂਰ ਪਿੰਡ ਸ਼ਾਜਲੀ ਦੇ ਵਿੱਚ ਗਏ ਤੇ ਸਥਿਤੀ ਇਹ ਹੈ ਕਿ ਜਿਹੜੇ ਸਕੂਲ ਚੋਂ ਗਏ ਉਸ ਸਕੂਲ ਦੀ ਪ੍ਰਿੰਸੀਪਲ ਕੋਲ 8 ਤੋਂ 10 ਸਕੂਲਾਂ ਦਾ ਚਾਰਜ ਹੈ, 8 ਤੋਂ 10 ਸਕੂਲਾਂ ਦਾ ਚਾਰਜ ਹੈ ਉਸ ਪ੍ਰਿੰਸੀਪਲ ਕੋਲ। ਇਹ ਅਸੀਂ ਮੁੱਖ ਮੰਤਰੀ ਸਾਹਿਬ ਦੇ ਹਲਕੇ ਦੀ ਗੱਲ ਕਰ ਰਹੇ ਹਾਂ
ਜੀ,
ਤੇ ਜੇ ਉਸੇ ਸਥਿਤੀ ਹੈ ਤੇ ਫਿਰ ਪੂਰੇ ਸੂਬੇ 'ਚ ਕੀ ਹਾਲ ਹੋਊਗਾ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਸੋ ਇਸ ਲਈ ਸਿੱਖਿਆ ਕ੍ਰਾਂਤੀ ਦੀ ਜਦੋਂ ਹਵਾ ਨਿਕਲੀ ਤੇ ਉੱਧਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਸ਼ਿਕਾਇਤ ਕਹਿੰਦੇ ਹਾਈਕਮਾਨ ਕੋਲ ਗਈ
ਜੀ,
ਤੇ ਉਹਦੇ ਵਿੱਚੋਂ ਕਿ ਦੋਏ ਮਸਲੇ ਢਕੇ ਜਾਣਗੇ, ਦੋਵਾਂ ਤੇ ਪਰਦਾ ਪੈ ਜੂਗਾ। ਮੈਂ ਕਹੂੰਗਾ ਜੀ ਦੇਖੋ ਮੇਰੇ ਤੇ ਤਾਂ ਕਾਰਵਾਈ ਹੋ ਗਈ ਕਿਉਂਕਿ ਮੈਂ ਇਹਨਾਂ ਦੀ ਗੱਲ ਮੰਨੀ ਨਹੀਂ ਸੀ, ਇਸ ਲਈ ਮੇਰੇ ਤੇ FIR ਹੋ ਗਈ। ਤੇ ਉਧਰ ਹੈ ਅਗਲੇ ਕਹਿੰਦੇ ਚੱਲ ਸਾਡਾ ਸਿੱਖਿਆ ਕ੍ਰਾਂਤੀ ਵਾਲਾ ਪਖਾਨਾ ਪੱਥਰ ਕ੍ਰਾਂਤੀ ਢੱਕੀ ਜਾਊਗੀ। ਸੋ ਇਹ ਸਥਿਤੀ ਦੇ ਵਿੱਚੋਂ ਕਹਿੰਦੇ ਸਾਂਝੀ ਫਿਕਸ ਮੈਚ, ਨੂਰਾ ਕੁਸ਼ਤੀ, ਫਰੈਂਡਲੀ ਮੈਚ, ਹੈ ਨਾ, ਜੋੜਾ ਨਾ ਦੇਣਾ, ਮਤਲਬ ਕਿ ਜੋ ਮਰਜ਼ੀ ਦਈਏ, ਪਰ ਇਹਦੇ ਵਿੱਚੋਂ ਹੋ ਸਕਦਾ ਹੁਣ ਕੋਈ ਇੱਕ ਧਿਰ ਫਾਇਦਾ ਵੀ ਲੈ ਜਾਵੇ।
ਜੀ,
ਕਿਉਂਕਿ ਉਹ ਕਹਾਵਤ ਹੈ ਨਾ ਕਿ ਕਿਸੇ ਲਈ ਮਾਂ ਵਾਦੀ, ਕਿਸੇ ਲਈ ਸਵਾਦੀ। ਹੁਣ ਮੈਨੂੰ ਨੀ ਪਤਾ ਮਾਂ ਮਾਣ ਲਈ ਵਾਦੀ ਹੋਣਗੇ ਤੇ ਪ੍ਰਤਾਪ ਬਾਜਵਾ ਲਈ ਸਵਾਦੀ ਹੋਣਗੇ, ਜਾਂ ਪ੍ਰਤਾਪ ਬਾਜਵਾ ਲਈ ਵਾਦੀ ਹੋਣਗੇ ਤੇ ਮੁੱਖ ਮੰਤਰੀ ਮਾਣ ਲਈ ਸਵਾਦੀ ਹੋਣਗੇ। ਇਹ ਤਾਂ ਆਉਣ ਵਾਲਾ ਸਮਾਂ ਤੈਅ ਕਰੂਗਾ। ਪਰ ਇਹ ਫਿਕਸ ਮੈਚ ਦੀ ਚਰਚਾ ਹੁਣ ਪੰਜਾਬ ਤੋਂ, ਕਾਂਗਰਸ ਤੋਂ, ਆਮ ਆਦਮੀ ਪਾਰਟੀ ਤੋਂ ਲੈ ਕੇ ਦਿੱਲੀ ਦੇ ਵਿੱਚ ਇਹਨਾਂ ਦੇ ਵੱਡੇ ਹਾਈਕਮਾਂਡ ਦੇ ਗਲਿਆਰਿਆਂ ਤੱਕ ਕੱਪੜ ਗਈ ਹੈ ਜਨਾਬ।
ਅੱਛਾ, ਇੱਕ ਇਹ ਦੱਸਿਓ ਜਿਹੜੀ ਸਰਕਾਰ ਦੀ FIR ਨੇ ਕਾਂਗਰਸੀ ਇਕੱਠੇ ਕਰਤੇ, ਇਹ ਏਕਤਾ ਦਾ ਸੁਨੇਹਾ ਕਾਂਗਰਸੀਆਂ ਤੱਕ FIR ਬਣ ਕੇ ਕਿੰਝ ਪਹੁੰਚੀ ਤੇ ਕਿਹੜੀ FIR ਪਹੁੰਚੀ?
ਬਿਲਕੁਲ ਜੀ, ਇਹ ਅੱਜ ਮੋਹਾਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵਾਲਾ ਹੀ ਮਸਲਾ।
ਅੱਛਾ, ਉਹੀ ਮਸਲਾ। ਠੀਕ,
ਅੱਜ ਪ੍ਰਤਾਪ ਸਿੰਘ ਬਾਜਵਾ ਨੂੰ ਸੱਦਿਆ ਸੀਗਾ ਥਾਣੇ 'ਚ। ਤੇ ਵੈਸੇ ਤਾਂ ਵਿਜੇ ਜੀ ਲੀਡਰ ਨਾ, ਜੇ ਸੱਚਮੁੱਚ ਲੀਡਰ ਹੋਵੇ, ਉਹ ਵੀ ਵਿਰੋਧੀ ਧਿਰ ਦਾ ਲੀਡਰ ਹੋਵੇ, ਤੇ ਉਹਦੇ ਨਾਲ ਸੱਤਾਧਾਰੀ ਧਿਰ ਐਂ ਵਧੀਕੀ ਕਰੇ, ਜਿਹੜੀ ਵਧੀਕੀ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਕਿ ਕਾਂਗਰਸ ਨਾਲ ਧੱਕਾ ਹੋ ਗਿਆ ਜਾਂ ਪ੍ਰਤਾਪ ਬਾਜਵਾ ਨਾਲ ਧੱਕਾ ਹੋ ਗਿਆ, ਫਿਰ ਜਨਾਬ ਲੀਡਰ ਨਾ ਹਾਈ ਕੋਰਟ ਨਹੀਂ ਜਾਂਦਾ ਕਿ ਜੀ ਮੇਰੀ FIR ਰੱਦ ਕਰਾਓ। ਫਿਰ ਲੀਡਰ ਇਹ ਨਹੀਂ ਕਹਿੰਦਾ ਕਿ ਮੈਂ ਥਾਣੇ ਪੇਸ਼ ਹੋਊਂਗਾ, ਜਿੱਥੇ ਧਰਨਾ ਲੱਗਾ ਸੀ ਫਿਰ ਆ ਕੇ ਪ੍ਰਤਾਪ ਬਾਜਵਾ ਉੱਥੇ ਬਹਿ ਜਾਂਦਾ ਕਿ ਮੈਂ ਤਾਂ ਇੱਥੇ ਬੈਠਾ, ਬਾਈ ਕਰ ਲਓ ਗ੍ਰਿਫਤਾਰ।
ਜੀ,
ਫਿਰ ਗ੍ਰਿਫਤਾਰ ਹੀ ਦਿੰਦਾ। ਪਰ ਨਹੀਂ, ਬਾਜਵਾ ਜੀ ਨੇ ਵਕੀਲ ਕਰ ਲਏ ਨੇ, ਹਾਈ ਕੋਰਟ ਤੋਂ ਰੱਦ ਕਰਾਉਣਾ ਚਾਹੁੰਦੇ ਨੇ ਉਹ। ਤੇ ਦੂਸਰੇ ਪਾਸੇ ਅੱਜ ਥਾਣੇ 'ਚ ਗਏ, ਅਗਲਿਆਂ ਨੇ 5-7 ਘੰਟੇ ਬਿਠਾਏ, ਅੰਦਰ ਕੂਲਰ ਕਰਲਰ ਲਾਇਆ ਹੋਊਗਾ, ਐਂ ਤਾਂ ਪ੍ਰਸ਼ਾਦਾ ਪਾਣੀ ਛਕਾਇਆ ਹੋਊਗਾ, ਤੇ ਜੇ ਬਿਲਕੁਲ ਫਿਕਸ ਮੈਚ ਆ ਫਿਰ ਤਾਂ ਹੋ ਸਕਦਾ AC ਵਾਲੇ ਕਮਰੇ 'ਚ ਬਿਠਾ ਲਿਆ ਹੋਵੇ। ਸੋ ਬਾਹਰ ਪਰ ਕਾਂਗਰਸ ਹੀ ਬਹੁਤ ਪਸੀਨੋ ਪਸੀਨੀ ਹੋਏ ਅੱਜ।
ਜੀ,
ਵੈਸੇ ਤਾਂ ਇਹ ਹੈ ਕਿ ਕਾਂਗਰਸ ਇਹ ਮੰਨ ਕੇ ਚੱਲ ਰਹੀ ਹੈ ਕਿ ਸਾਡੀ ਸਰਕਾਰ ਆ ਜਾਣੀ ਆ ਹੁਣ 2027 'ਚ, ਹੈ ਨਾ। ਪਰ ਸਰਕਾਰ ਆਉਣ ਵਾਲੀ ਸਥਿਤੀ ਅੱਜ ਦੀ ਤਰੀਕ ਜਦੋਂ ਮੈਂ ਦੇਖ ਰਿਹਾ, ਮੈਂ ਖੁਦ ਉਸ ਥਾਂ ਤੇ ਜਾ ਕੇ ਆਇਆ ਜਿੱਥੇ ਥਾਣੇ ਦੇ ਬਾਹਰ ਇਕੱਠ ਸੀ, ਉੱਥੇ 300-400 ਦਾ ਪੁਲਿਸ ਵਾਲਾ, 100 ਕੁ ਪੱਤਰਕਾਰ ਭਾਈਚਾਰਾ, 10-15 CID ਵਾਲੇ, 40-50 ਤਮਾਸ਼ੇ ਵਾਲੇ, ਤੇ ਜੀ 100-125 ਕਾਂਗਰਸੀ ਲੀਡਰ ਸੀ, ਇਹਨਾਂ ਚ 25-30-40 ਵਰਕਰ ਲਾ ਲਓ ਤੇ ਬਾਕੀ ਨਾਮਵਰ ਲੀਡਰ ਸੀ। ਸੋ 100-125 ਤੋਂ ਉੱਪਰ ਗਿਣਤੀ ਨਹੀਂ ਸੀ ਕਾਂਗਰਸੀਆਂ ਦੀ, ਵਿਰੋਧੀ ਧਿਰ ਦਾ ਲੀਡਰ ਚੱਕਿਆ ਹੋਵੇ, ਥਾਣੇ ਸੱਦਿਆ ਹੋਵੇ ਤੇ ਕਾਲ ਦਿੱਤੀ ਹੋਵੇ ਤੁਸੀਂ, ਔਰ ਸਵੇਰ ਦਾ ਅੰਦਰ ਕੀਤਾ ਹੋਵੇ ਤੇ ਰਾਤ ਤੱਕ ਬਾਹਰ ਨਾ ਆਇਆ ਹੋਵੇ, 7:30 ਵਜੇ ਤੋਂ ਬਾਅਦ ਬਾਹਰ ਆਇਆ
ਜੀ,
ਤੇ ਕਾਂਗਰਸੀ ਉੱਥੇ 100-125। ਪਰ ਫਿਰ ਵੀ ਮੈਂ ਕਹਿੰਦਾ ਕਿ ਕੱਲ੍ਹ ਤੱਕ ਸਰਕਾਰ ਨੂੰ ਜੇ ਇਹ ਲੱਗਦਾ ਸੀਗਾ ਕਿ ਲੈ ਵੀ ਆਪਣਾ ਸਿੱਖਿਆ ਕ੍ਰਾਂਤੀ ਵਾਲਾ ਮਸਲਾ ਢੱਕਿਆ ਗਿਆ, ਹੁਣ ਚਰਚਾ ਤੋਂ ਧਿਆਨ ਹਟਾ ਲਿਆ, ਮੁੱਦੇ ਤੋਂ ਧਿਆਨ ਹਟਾ ਲਿਆ, ਪਰ ਅੱਜ ਸ਼ਾਇਦ, ਚਾਹੇ ਫਿਕਸ ਮੈਚ ਦੀਆਂ ਚਰਚਾਵਾਂ ਨੇ, ਪਰ ਅੱਜ ਸ਼ਾਇਦ ਲੱਗਦਾ ਹੋਊਗਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ, ਉਹਨਾਂ ਦੇ ਹਾਕਮਾਂ ਨੂੰ, ਉਹਨਾਂ ਦੀ ਹਾਈਕਮਾਂਡ ਨੂੰ, ਕਿ ਕਿਤੇ ਬਾਜੀ ਪੁੱਠੀ ਤਾਂ ਨਹੀਂ ਪੈ ਗਈ
ਜੀ,
ਕਿਤੇ ਸੈਲਫ ਗੋਲ ਤਾਂ ਨਹੀਂ ਕਰ ਬੈਠੇ ਅਸੀਂ, ਕਿ ਐ ਨਾ ਹੋਵੇ ਕਿ ਇਸ ਬਹਾਨੇ ਹੀ ਕਾਂਗਰਸ ਨੂੰ ਹਵਾ ਮਿਲ ਜਾਵੇ। ਕਾਂਗਰਸ ਇੱਕ ਅੱਜ ਮਤਲਬ ਕਿ ਘੱਟੋ ਘੱਟ ਜਿਹੜੇ ਆਪਸ 'ਚ ਇੱਕ ਦੂਜੇ ਦਾ ਨਾਂ ਨਹੀਂ ਬੋਲਦੇ, ਇੱਕ ਦੂਜੇ ਨਾਲ ਬੋਲ ਕੇ ਰਾਜੀ ਨਹੀਂ, ਗੱਲ ਕਰਕੇ ਰਾਜੀ ਨਹੀਂ, ਅੱਜ ਲਗਭਗ ਸਾਰੇ ਕਾਂਗਰਸੀ ਇਕੱਠੇ ਸੀ
ਜੀ,
ਹਰੇਕ ਇੱਕ ਦੂਜੇ ਤੋਂ ਮੂਹਰੇ ਹੋ ਕੇ ਲੀਡਰ ਮਾਇਕ ਹੋ ਰਿਹਾ ਸੀ, ਲੀਡਰ ਤਾਂ ਸਾਰੇ ਸੀ ਨਾ ਪੰਜਾਬ ਦੇ। ਸੋ ਲੀਡਰਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲ ਗਿਆ ਜੀ, ਹੁਣ ਇਹਨੂੰ ਉਹ ਆਪਣੀ ਰਾਜਨੀਤਿਕ ਤਾਕਤ 'ਚ ਕਿਵੇਂ ਬਦਲ ਸਕਦੇ ਨੇ, ਹਵਾ 'ਚ ਬਦਲ ਸਕਦੇ ਨੇ ਜਾਂ ਨਹੀਂ, ਸਰਕਾਰ ਦੀਆਂ ਨਾਕਾਮੀਆਂ ਨੂੰ ਕਿਵੇਂ ਲੋਕਾਂ ਤੱਕ ਲਿਜਾ ਸਕਦੇ ਨੇ ਜਾਂ ਨਹੀਂ, ਜਾਂ ਇਸ ਗੱਲ ਨੂੰ ਇਹ ਲੋਕਾਂ ਨੂੰ ਜਚਾ ਸਕਦੇ ਨੇ ਕਿ ਨਹੀਂ, ਕਿਉਂਕਿ ਸਵਾਲ ਤਾਂ ਕੱਲ੍ਹ ਵਾਲਾ ਅਜੇ ਵੀ ਖੜਾ ਹੈ ਵਿਜੇ ਜੀ। ਜਿਹੜੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਨਾ ਕਿ ਪ੍ਰਤਾਪ ਬਾਜਵਾ ਦੱਸੇ ਜਿਹੜੇ ਬੱਤੀ ਨਹੀਂ ਫਟੇ ਉਹ ਕਿੱਥੇ ਨੇ, ਤੇ ਸਾਡੇ ਕੋਲ ਤਾਂ ਕੋਈ ਜਾਣਕਾਰੀ ਉਹ ਨਹੀਂ, ਨਾ ਕੇਂਦਰ ਕੋਲ ਨਾ ਸਾਡੇ ਕੋਲ, ਮਤਲਬ ਜੇ ਤੁਹਾਡੇ ਕੋਲ ਬੱਤੀਆਂ ਦੀ ਜਾਣਕਾਰੀ ਨਹੀਂ, ਜੇ ਹੈ ਹੀ ਨਹੀਂ ਤੁਸੀਂ ਕਹਿੰਦੇ, ਤੇ ਤੁਹਾਡੇ ਕੋਲ ਤਾਂ 18 ਦੀ ਵੀ ਨਹੀਂ ਸੀ, ਤੁਸੀਂ ਤਾਂ ਦੱਸੋ ਕਿ 18 ਕਿਵੇਂ ਫਟ ਗਏ ਫਿਰ
ਜੀ।
ਸੋ ਜਾਣਕਾਰੀ ਤਾਂ ਤੁਹਾਡੇ ਕੋਲ ਵੀ ਨਹੀਂ। ਪਰ ਅੱਜ ਸਰਕਾਰ ਨੇ ਵੀ ਧਰਨਾ ਲਾਇਆ, ਤੁਹਾਨੂੰ ਮੈਂ ਦੱਸ ਦਿਆਂ, ਇਸੇ ਮੋਹਾਲੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੇ ਵੀ ਧਰਨਾ ਲਾਇਆ, ਮਤਲਬ ਸੱਤਾਧਾਰੀ ਧਿਰ ਧਰਨਾ ਲਾ ਰਹੀ ਹੈ ਜੀ ਪੈਰਲਰ। ਕਮਾਲ ਹੈ ਵੀ ਜੇ ਸਰਕਾਰ ਨੂੰ ਵੀ ਧਰਨਾ ਲਾਉਣਾ ਪੈਂਦਾ, ਕਹਿੰਦੇ ਜੀ ਜਾਂ ਤਾਂ ਕੰਨ ਫੜ ਕੇ ਮਾਫ਼ੀ ਮੰਗੇ ਪ੍ਰਤਾਪ ਬਾਜਵਾ, ਹੈ ਨਹੀਂ ਤਾਂ ਫਿਰ ਪੁਲਿਸ ਆਪਣੇ ਹਿਸਾਬ ਨਾਲ ਕਰਾ ਲੂਗੀ, ਤੇ ਉੱਧਰ ਪ੍ਰਤਾਪ ਬਾਜਵਾ ਕਹਿ ਰਿਹਾ ਮੀਡੀਆ 'ਚ ਕੋਈ ਗੱਲ ਨਹੀਂ ਕਰ ਲਾ ਜੋ ਤੇਰੇ ਮਨ ਆਉਂਦੀ ਆ, ਹੈ ਜੇ ਅਸੀਂ ਜਿਉਂਦੇ ਰਹਿ ਗਏ ਫਿਰ ਤੈਨੂੰ ਨਹੀਂ ਬਖਸ਼ਾਂਗੇ, ਮੁੱਖ ਮੰਤਰੀ ਨੂੰ ਸੰਬੋਧਨ ਹੋ ਕੇ ਕਹਿ ਰਹੇ, ਮਤਲਬ ਇਹ ਭਾਸ਼ਾ ਲੀਡਰਾਂ ਦੀ। ਪਰ
ਜੀ
ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਧਰਨੇ ਲਾ ਰਹੇ ਹੋ, ਜਨਾਬ ਧਰਨੇ ਲਾਓ ਨਾ ਦਿੱਲੀ ਜਾ ਕੇ, ਜਿਹੜੇ ਕੇਂਦਰ ਸਾਡੇ ਹੱਕ ਦੱਬੀ ਬੈਠਾ ਹੈ, ਨਾ ਪੇਂਡੂ ਵਿਕਾਸ ਫੰਡ, ਨਾ GST ਸਮੇਂ ਸਿਰ, ਨਾ ਹੋਰ ਅਦਾਇਗੀਆਂ, ਤੇ ਉੱਥੇ ਧਰਨਾ ਕਿਉਂ ਨਹੀਂ ਲੱਗਦਾ? ਜੇ ਕੇਜਰੀਵਾਲ ਨੂੰ ਚੱਕ ਲਵੇ ਦਿੱਲੀ ਦੇ ਵਾਲੀ ਪੁਲਿਸ, ਹੈ ਨਾ, ਤਾਂ ਤਾਂ ਧਰਨਾ ਲਾਉਣ ਜਾਂਦੀ ਹੈ ਪੰਜਾਬ ਸਰਕਾਰ, ਤੇ ਪੰਜਾਬ ਦੇ ਹੱਕਾਂ ਲਈ ਧਰਨਾ? ਉਹ ਕਦੇ ਨਹੀਂ ਲੱਗਦਾ। ਆਹ ਪ੍ਰਤਾਪ ਬਾਜਵੇ ਨੂੰ ਬੁਲਾ ਲਿਆ ਤਾਂ ਤਾਂ ਕਾਂਗਰਸ ਧਰਨਾ ਲਾਉਂਦੀ ਆ, ਪੰਜਾਬ ਦੇ ਹੱਕਾਂ ਲਈ ਧਰਨਾ। ਸੋ ਇਹ ਰਾਜਨੀਤਿਕ ਧਿਰਾਂ ਆਪਣੇ ਲਈ ਧਰਨਾ ਲਾਉਂਦੀਆਂ ਨੇ, ਆਪਣੇ ਲਈ ਪ੍ਰਦਰਸ਼ਨ ਕਰਦੀਆਂ ਨੇ, ਜਿਨ੍ਹਾਂ ਦੇ ਸਿਰ ਤੇ ਰਾਜ ਕਰਨ ਲਈ ਜੰਮਦੀਆਂ ਨੇ ਉਹਨਾਂ ਲਈ ਕਦੇ ਕੋਈ ਗੱਲ ਨਹੀਂ। ਸੋ ਇਹ
ਜੀ
ਸੈਲਫ ਮਤਲਬ ਕਿ ਆਪਣੇ ਆਪ ਲਈ ਗੇਮ ਹੋ ਗਈ ਆ। ਸੋ ਇੱਥੋਂ ਤੱਕ ਦੀ ਰਾਜਨੀਤੀ ਆ।
ਅੱਛਾ ਦੀਪਕ ਜੀ, ਹੁਣ ਅਕਾਲੀ ਦਲ ਵੱਲੋਂ ਪ੍ਰਧਾਨ ਦੁਬਾਰਾ ਤੋਂ ਵੀਕੈਂਡ 'ਤੇ, ਸਾਰੀ ਗੱਲ ਤੁਸੀਂ ਦੱਸੀ ਸੀ ਕੱਲ੍ਹ ਵੀ, ਹੈ ਨਾ, ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਨਿਯੁਕਤ ਕਰ ਲਿਆ ਗਿਆ, ਚੁਣ ਲਿਆ ਗਿਆ। ਜਿਹੜੇ ਅਕਾਲੀ ਦਲ ਦੇ ਕੋਈ ਪੁਰਾਣੇ ਸੀਨੀਅਰ ਮੈਂਬਰ ਜਾਂ ਹੋਰ ਜਿਹੜੇ ਸਮਰਥਕ ਨੇ ਇਸ ਗੱਲ ਤੋਂ ਖੁਸ਼ ਨਹੀਂ ਹੈਗੇ, ਉਹ ਹੁਣ ਬਾਗੀ ਆਪਣਾ ਲਹਿਦਾ ਇੱਕ ਵੱਖਰਾ ਅਕਾਲੀ ਦਲ ਬਣਾਉਣ ਦੀ ਤਾਕ ਵਿੱਚ ਨੇ, ਉੱਧਰਲੇ ਪਾਸੇ ਕੀ ਡਿਵੈਲਪਮੈਂਟ ਚੱਲ ਰਹੀ ਹੈ ਜੀ?
ਪੰਜਾਬ 'ਚ ਨਿੱਤ ਦਲ ਬਣਦੇ ਨਿੱਤ ਟੁੱਟਦੇ, ਇਹ ਚਰਚਾ ਮੈਂ ਉਸੇ ਦਿਨ ਦੀਆਂ ਚੱਲ ਰਹੀਆਂ ਨੇ ਜਿਸ ਦਿਨ ਦੇ ਬਾਗੀ ਅੱਡ ਹੋਏ ਨੇ, ਜਿਨ੍ਹਾਂ ਨੇ ਫਿਰ ਸੁਧਾਰ ਲਹਿਰ ਦੇ ਨਾਂ ਤੇ ਵੀ ਇੱਕ ਗਰੁੱਪ ਖੜਾ ਕੀਤਾ, ਫਿਰ ਜੀ ਉਹ ਅਸੀਂ ਚੁੱਲ੍ਹਾ ਸਮੇਟ ਲਿਆ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਜੀ, ਉਹ ਚੁੱਲ੍ਹਾ ਸਿਮਟ ਗਿਆ, ਫਿਰ ਉਹ ਤੋਂ ਬਾਅਦ 7 ਮੈਂਬਰੀ ਕਮੇਟੀ ਦੇ ਹਵਾਲੇ ਨਾਲ ਉੱਧਰੋਂ ਪ੍ਰਵਾਨ ਚੜ੍ਹਨ ਨੂੰ ਤਿਆਰ ਹੋਏ, ਫਿਰ ਉਹ 5 ਮੈਂਬਰੀ ਕਮੇਟੀ ਬਣ ਗਈ। 5 ਮੈਂਬਰੀ ਕਮੇਟੀ ਆਪਣੀ ਮੈਂਬਰਸ਼ਿਪ ਮਹਿਮ ਕਰ ਰਹੀ ਆ, ਔਰ ਕੋਈ ਸ਼ੱਕ ਨਹੀਂ ਉਹਨੂੰ ਹੁੰਗਾਰਾ ਵੀ ਠੀਕ ਠਾਕ ਮਿਲ ਰਿਹਾ, ਪਰ ਉਸੇ 'ਚੋਂ ਇਹ ਸੁਧਾਰ ਲਹਿਰ ਵਾਲੇ ਜਾਂ ਬਾਗੀ ਧੜਾ ਆਪਣਾ ਵੱਖਰਾ ਦਲ ਕੱਢਣ ਨੂੰ ਫਿਰਦਾ। ਹੁਣ ਇੱਕ ਪਾਸੇ ਮਨਪ੍ਰੀਤ ਆਲੀ ਨੇ ਜਿਹੜੇ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਅਕਾਲ ਤਖ਼ਤ ਸਾਹਿਬ ਨੇ ਭਰਤੀ ਪ੍ਰਕਿਰਿਆ ਕਰਨ ਦਾ ਹੁਕਮ ਦਿੱਤਾ, ਸਾਡਾ ਕੰਮ ਮੈਂਬਰਸ਼ਿਪ ਕਰਨਾ, ਉਸਨੂੰ ਕੰਪਲੀਟ ਕਰਨਾ
ਜੀ,
ਤੇ ਕੰਪਲੀਟ ਕਰਕੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਵਾਂਗੇ, ਉਹ ਤੋਂ ਬਾਅਦ ਡੈਲੀਗੇਟ ਚੁਣੇ ਜਾਣ ਤੇ ਉਹ ਆਪਣੀ ਪਾਰਟੀ ਚੁਣਨ, ਪ੍ਰਧਾਨ ਬਣਾਉਣ, ਜੋ ਕਰਨਾ ਅੱਗੇ ਵਧਣ। ਪਰ ਦੂਸਰੇ ਪਾਸੇ ਇਸੇ 5 ਮੈਂਬਰੀ ਦੇ ਵਿੱਚ ਗੁਰਪ੍ਰਤਾਪ ਬਡਾਲਾ ਨੇ ਜਿਹੜੇ ਸੁਧਾਰ ਲਹਿਰ ਦੀ ਅਗਵਾਈ ਵੀ ਕਰਦੇ ਰਹੇ ਨੇ, ਜਾਂ ਬੀਬੀ ਜਗੀਰ ਕੌਰ ਆ ਜਿਹੜੀ SGPC ਦੀ ਪ੍ਰਧਾਨ ਵੀ ਰਹੀ ਹੈ, ਇਹਨਾਂ ਦੋਵਾਂ ਦਾ ਮਿਲਿਆ ਜੁਲਿਆ ਬਿਆਨ ਸਾਹਮਣੇ ਆ ਰਿਹਾ
ਜੀ।
ਇਹ ਦੋਏ ਕਹਿ ਰਹੇ ਕਿ ਬਿਲਕੁਲ ਜੀ ਨਵਾਂ ਅਕਾਲੀ ਦਲ ਬਣਾਵਾਂਗੇ, 3 ਕੁ ਮਹੀਨਿਆਂ ਦਾ ਸਾਨੂੰ ਵਖਵਾ ਲੱਗੂਗਾ, ਮੈਂਬਰਸ਼ਿਪ ਹੋ ਰਹੀ ਆ, ਵੈਬ ਪੋਰਟਲ ਰਾਹੀਂ ਵੀ ਅਸੀਂ ਕਰ ਰਹੇ ਹਾਂ, ਗੁਰੂ ਘਰਾਂ 'ਚ ਜਾ ਕੇ ਵੀ ਕਰ ਰਹੇ ਹਾਂ, ਇੱਥੋਂ ਤੱਕ ਕਹਿੰਦੇ ਜੀ ਅਸੀਂ ਆਪਣਾ ਸੰਵਿਧਾਨ ਵੀ ਨਵਾਂ ਘੜਨਾ ਸ਼ੁਰੂ ਕਰ ਲਿਆ, ਤਿਆਰੀ ਹੋ ਗਈ ਸਾਡੀ, ਇੱਥੋਂ ਤੱਕ ਇਹ ਕਹਿੰਦੇ ਅਸੀਂ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਆਪਣੀਆਂ ਇਕਾਈਆਂ ਬਣਾਉਣ ਲਈ, ਆਪਣੇ ਸੰਗਠਨ ਬਣਾਉਣ ਲਈ, ਆਪਣੇ ਮੈਂਬਰ ਨੂੰ ਸਰਗਰਮ ਟੀਮ ਵਜੋਂ ਅੱਗੇ ਵਧਾਉਣ ਲਈ ਅਸੀਂ ਇੱਕ ਪ੍ਰਾਈਵੇਟ ਕੰਪਨੀ ਵੀ ਹਾਇਰ ਕਰ ਲਈ ਹੈ। ਸੋ ਇੱਥੇ ਪਹਿਲਾਂ ਵੀ ਮਤਲਬ ਕਿ ਕਿੰਨੇ ਅਜਿਹੀਆਂ ਕੰਪਨੀਆਂ ਅੱਜ ਕੱਲ੍ਹ ਕੰਮ ਕਰਦੀਆਂ ਨੇ ਨਾ, ਜਿਹੜੀਆਂ ਮਤਲਬ ਏਦਾਂ ਪਾਰਟੀਆਂ ਨੂੰ ਚਮਕਾਉਣ ਦੇ ਲਈ ਕੰਮ ਕਰਦੀਆਂ ਨੇ। ਸੋ ਉਸ ਪ੍ਰਕਿਰਿਆ ਦੀ ਕਹਿੰਦੇ ਅਸੀਂ ਪ੍ਰਾਈਵੇਟ ਕੰਪਨੀ ਵੀ। ਸੋ ਇੱਕ ਪਾਸੇ ਗੁਰਪ੍ਰਤਾਪ ਬਡਾਲਾ ਦੇ ਵੀ ਜਗੀਰ ਕੌਰ ਦਾ ਇਹ ਸੰਕੇਤ
ਜੀ,
ਇਹਦਾ ਮਤਲਬ ਇਹ ਉਸ 5 ਮੈਂਬਰੀ ਭਰਤੀ ਪ੍ਰਕਿਰਿਆ 'ਚੋਂ ਆਪਣਾ ਦਲ ਕੱਢਣਾ ਚਾਹੁੰਦੇ ਆ, ਫਿਰ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮ ਵਾਲਾ ਦਲ ਕਿੱਥੇ ਹੋਏਗਾ
ਜੀ।
ਤੇ ਦੂਸਰੇ ਪਾਸੇ ਹੈ ਮਨਪ੍ਰੀਤ ਆਲੀ ਜਿਹੜੇ ਕਹਿੰਦੇ ਨਹੀਂ, ਜਦੋਂ ਕਿ ਲੋਕਾਂ 'ਚੋਂ ਇਹ ਚਰਚਾ ਕਿ ਪ੍ਰਵਾਨ ਲੀਡਰ ਜੇ ਕੋਈ ਚੜ੍ਹ ਸਕਦਾ ਮਨਪ੍ਰੀਤ ਆਲੀ ਹੁਣ ਚੜ੍ਹ ਸਕਦਾ, ਪਰ ਸੁਖਬੀਰ ਸਿੰਘ ਬਾਦਲ ਆਪਣਾ ਦਲ ਬਣਾ ਕੇ ਅੱਗੇ ਵੱਧ ਗਏ ਨੇ, ਤੇ ਪਰ ਇਸ ਸਭ ਦੇ ਬਾਵਜੂਦ ਵੀ ਬਾਗੀਆਂ ਵੱਲੋਂ ਨਵੇਂ ਅਕਾਲੀ ਦਲ ਬਣਾਉਣ ਦੀਆਂ ਚਰਚਾਵਾਂ ਨੇ ਪੰਜਾਬ 'ਚ ਇੱਕ ਹੋਰ ਨਵੀਂ ਪਾਰਟੀ ਨੂੰ ਜਨਮ ਦੇਣ ਦੀ ਕੰਸੋ ਪੈਦਾ ਕਰ ਦਿੱਤੀ ਆ, ਜਦੋਂ ਕਿ ਲੋਕ ਦੇਖ ਰਹੇ ਨੇ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਅਕਾਲੀ ਦਲ ਬਣੇਗਾ, ਕੀ ਉਹ ਅਸਲ ਪ੍ਰਵਾਨ ਅਕਾਲੀ ਦਲ ਹੋਏਗਾ ਜਾਂ ਹੁਣ ਫਿਰ ਇੱਕ ਹੋਰ ਬਣ ਜਾਏਗਾ, ਜਾਂ ਇਹ 'ਚੋਂ ਵੀ ਦੋ ਬਣ ਜਾਣਗੇ, ਹੁਣ ਅਜੇ ਪਤਾ ਨਹੀਂ, ਪਰ ਇਹ 3 ਕੁ ਮਹੀਨੇ ਦਾ ਵਕਫਾ ਦੱਸਦੇ ਨੇ, 3 ਕੁ ਮਹੀਨੇ ਹੀ ਉਹ 5 ਮੈਂਬਰੀ ਕਮੇਟੀ ਕਹਿੰਦੀ ਹੈ ਕਿ ਸਾਨੂੰ ਆਪਣੀ ਭਰਤੀ ਨਿਬੇੜੇ ਨੂੰ ਲੱਗਣਾ ਜੀ।
ਦੀਪਕ ਜੀ ਦੱਸਿਓ, ਤੇਲ ਦੀਆਂ ਕੀਮਤਾਂ ਘਟਣ ਤੇ ਸਰਕਾਰ ਨੂੰ ਵੋਟਾਂ ਘਟਣ ਦਾ ਡਰ ਹੈ, ਇਹ ਚੀਜ਼ ਤੇ ਆਮ ਤੌਰ ਤੇ ਆਪੋਜ਼ਿਟ ਚੱਲਿਆ ਕਰਦੀ ਹੈ, ਜੇ ਤੇਲ ਸਸਤਾ ਹੋਏਗਾ ਤਾਂ ਸਰਕਾਰ ਨੇ ਕਹਿਣਾ ਵੀ ਦੇਖੋ ਜੀ ਤੇਲ ਕਿੰਨਾ ਸਸਤਾ ਹੋ ਗਿਆ, ਭਾਵੇਂ ਉਹਦੇ ਪਿੱਛੇ ਆਲਮੀ ਹਕੀਕਤਾਂ, ਆਲਮੀ ਆਰਥਿਕ ਹਕੀਕਤਾਂ ਉਹਦਾ ਇੱਕ ਵਜ੍ਹਾ ਹੋਇਆ ਕਰਨ, ਪਰ ਜਦੋਂ ਪ੍ਰਾਈਸ ਘਟਦੀ ਹੈ ਉਹਦਾ ਕ੍ਰੈਡਿਟ ਲੈ ਲੈਂਦੇ ਨੇ, ਜਦੋਂ ਪ੍ਰਾਈਸ ਵਧੇਗੀ ਫਿਰ ਨਹੀਂ ਕਹਿਣਾ ਵੀ ਦੇਖੋ ਪ੍ਰਾਈਸ ਵੱਧ ਗਈ ਤਾਂ ਅਸੀਂ, ਇਹ ਵੀ ਸਾਡੀ ਗਲਤੀ ਆ, ਕਿਉਂਕਿ ਨਾ ਦੋਹੋਂ ਪਾਸੇ ਅਨਲੈਸ ਸਰਕਾਰ ਆਪਣਾ ਕੋਈ ਟੈਕਸ ਨਵਾਂ ਲਾ ਰਹੀ ਹੋਵੇ, ਫਿਰ ਤਾਂ ਤੇਲ ਮਹਿੰਗਾ ਹੋਵੇ ਜਾਂ ਟੈਕਸ ਹਟਾਵੇ ਤੇਲ ਸਸਤਾ ਹੋਵੇ, ਫਿਰ ਤਾਂ ਸਰਕਾਰ ਕਹੇ ਦੇਖੋ ਜੀ ਅਸੀਂ ਤਬਦੀਲੀ ਲਿਆਂਦੀ, ਪਰ ਕਈ ਵਾਰੀ ਆਲਮੀ ਹਕੀਕਤਾਂ, ਆਲਮੀ ਸਥਿਤੀਆਂ ਦੇ ਵੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਇਹਦਾ ਵੇਰਵਾ ਕੀ ਆ, ਕੀਮਤਾਂ ਤੇਲ ਦੀਆਂ ਘਟਣ ਨਾਲ ਸਰਕਾਰ ਦੀਆਂ ਵੋਟਾਂ ਕਿਵੇਂ ਘਟ ਜਾਣਗੀਆਂ?
ਇਹ ਸਵਾਲ ਤੁਹਾਡਾ ਇਸ ਲਈ ਹੈ ਕਿ ਇਹ ਪਹਿਲੂ ਹੈਗਾ, ਅਸਲ 'ਚ ਲੰਮੇ ਸਮੇਂ ਦੌਰਾਨ ਜਦੋਂ ਪਿੱਛੇ ਨੂੰ ਝਾਤ ਮਾਰ ਕੇ ਦੇਖਦੇ ਹਾਂ ਤਾਂ ਕਿੰਨੀ ਵਾਰ ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਉਹ ਸਥਿਤੀ 'ਚ ਆਈਆਂ ਕਿ ਭਾਰਤ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 8 ਤੋਂ 10 ਰੁਪਏ ਘੱਟ ਸਕਦੀਆਂ ਸੀ, ਪਰ ਸਰਕਾਰ ਉਹ ਤੋਂ ਕੰਨੀ ਕਤਰਾ ਕੇ ਤੁਰੀ ਆਉਂਦੀ ਰਹੀ
ਜੀ।
ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਮਤਲਬ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਆ ਟੈਰਿਫ ਟੂਰ ਫੈਲਾਉਣ ਵਾਲਾ ਪੰਗੇ ਸ਼ੁਰੂ ਹੋਏ ਜੀ, ਮੁਲਕਾਂ ਤੇ ਅਸਰ ਪੈ ਰਿਹਾ, ਉਹ ਸਾਰਿਆਂ ਦੇ ਵਿੱਚ ਕਹਿੰਦੇ ਪ੍ਰਤੀ ਬੈਰਲ $60 ਤੱਕ ਆ ਗਿਆ ਕੱਚਾ ਤੇਲ।
ਜੀ
60 ਡਾਲਰ ਪ੍ਰਤੀ ਬੈਰਲ ਤੱਕ ਕੱਚਾ ਤੇਲ ਆਉਣ ਦਾ ਮਤਲਬ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ। ਤੇ ਜੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਆ ਤਾਂ ਫਿਰ ਭਾਰਤ ਦੇ ਲੋਕਾਂ ਨੂੰ ਉਹਦਾ ਫਾਇਦਾ ਮਿਲਣਾ ਚਾਹੀਦਾ ਸੀ, ਸਰਕਾਰ ਨੂੰ ਉਹਦੇ ਰੇਟ ਘਟਾਉਣੇ ਚਾਹੀਦੇ ਸੀ। ਪਰ ਸਰਕਾਰ ਨੇ ਆਪਣੇ ਜਿਹੜਾ ਟੈਕਸ ਹੈ ਉਹਦੇ 'ਚ ਵਾਧਾ ਕਰਤਾ, ਕੀਮਤਾਂ ਘਟੀਆਂ ਕੱਚੇ ਤੇਲ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ, ਪਰ ਸਰਕਾਰ ਨੇ ਆਪਣਾ ਟੈਕਸ ਵਧਾਤਾ। ਟੈਕਸ ਵਧਾ ਕੇ ਕੀ ਕੀਤਾ ਕਿ ਕੰਪਨੀਆਂ ਨੂੰ ਕਿਹਾ ਕਿ ਵੀ ਤੁਸੀਂ ਤੇਲ ਨਹੀਂ ਸਸਤਾ ਕਰਨਾ, ਅਸੀਂ ਤੁਹਾਤੋਂ ਇਹ ਜਿਹੜਾ ਤੁਹਾਨੂੰ ਆਮਦਨ ਹੋ ਰਹੀ ਹੈ ਕੱਚੇ ਤੇਲ ਘੱਟ ਹੋਣ ਕਰਕੇ, ਉਹ 'ਚੋਂ ਅਸੀਂ ਤੁਹਾਤੋਂ ਪ੍ਰੋਫਿਟ ਲੈਂਦੇ ਹਾਂ, ਤੁਹਾਡਾ ਪ੍ਰੋਫਿਟ ਵੀ ਉਨਾ ਤੇ ਲੋਕਾਂ ਨੂੰ ਵੀ ਰੇਟ ਉਨਾ, ਸਾਡੇ ਕੋਲ ਵੱਧ ਪੈਸੇ ਆ ਗਏ। ਜੇ ਕੱਲ੍ਹ ਨੂੰ ਤੇਲ ਦੀਆਂ ਕੀਮਤਾਂ ਵੱਧ ਗਈਆਂ ਫਿਰ ਲੋੜ ਹੋਊਗੀ ਅਸੀਂ ਆਪਣਾ ਵਧਾਇਆ ਉਹ ਟੈਕਸ ਵਾਪਸ ਲੈ ਲਾਂਗੇ, ਕੀਮਤਾਂ ਫਿਰ ਉੱਥੇ ਕਿ ਰਹਿ ਜਾਣਗੀਆਂ।
ਜੀ
ਹੁਣ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਇਹ ਸਲਾਹਕਾਰਾਂ ਨੇ ਸਲਾਹ ਦਿੱਤੀ ਮੋਦੀ ਸਰਕਾਰ ਨੂੰ ਕਿ ਜਨਾਬ ਲੰਮੇ ਸਮੇਂ ਤੋਂ, ਵੈਸੇ ਤਾਂ ਕਹਿੰਦੇ ਜੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੁਣ ਰੇਟ ਹਰ ਰੋਜ਼ ਸੋਨੇ ਚਾਂਦੀ ਵਾਂਗ ਰਾਤ ਨੂੰ 12 ਵਜੇ ਬਦਲਦੇ ਆ, ਪਰ ਕੋਈ ਨਹੀਂ ਬਦਲਦੇ, ਇੱਥੇ ਸਾਲਾਂ ਬੱਧੀ ਉਹੀ ਚੱਲ ਰਹੇ ਆ, ਹੁਣ ਇੱਕੋ ਰੇਟ ਚੱਲ ਰਿਹਾ।
ਜੀ
ਸੋ ਇਸ ਲਈ ਉਹ ਕਹਿੰਦੇ ਜੀ ਸਲਾਹਕਾਰਾਂ ਨੇ ਸਲਾਹ ਦਿੱਤੀ ਕਿ ਮੋਦੀ ਸਰਕਾਰ ਨੂੰ ਕਿ ਜੇ ਹੁਣ ਤੁਸੀਂ ਰੇਟ ਘਟਾਉਂਦੇ ਹੋ ਤੇ ਤਾਂ ਲੋਕਾਂ ਨੇ ਵਾਹਲੀ ਵਾਹਲੀ ਵਾਹਵਾ ਨਹੀਂ ਕਰਨੀ, ਕਿਉਂਕਿ ਲੋਕ ਹੁਣ ਇਸ ਕੀਮਤ ਤੇ ਖਰੀਦਣ ਦੇ ਆਦੀ ਹੋ ਚੁੱਕੇ ਨੇ ਬਹੁਤ ਦੇਰ ਤੋਂ, ਲੋਕਾਂ ਨੂੰ ਆਦਤ ਪੈ ਗਈ। ਪਰ ਉਹ ਤੋਂ ਬਾਅਦ ਜਿੱਦਾਂ ਹੀ ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ ਵਧਣਗੀਆਂ ਫਿਰ ਵਧਾਓਗੇ ਫਿਰ ਲੋਕ ਹਾਹਾਕਾਰ ਮਚਾਉਣਗੇ ਤੇ ਵਿਰੋਧੀ ਪਾਰਟੀਆਂ ਵੀ ਬੋਲਣਗੀਆਂ,
ਜੀ
ਇਸ ਲਈ ਤੁਸੀਂ ਘਟਾਓ ਹੀ ਨਾ ਇਹਨੂੰ, ਇੱਥੇ ਹੀ ਰਹਿਣ ਦਿਓ। ਤੇ ਸਰਕਾਰ ਨੂੰ ਲੱਗਿਆ ਕਿ ਜੇ ਘਟਾਈਆਂ ਤਾਂ ਕੱਲ ਨੂੰ ਵਧਣ ਤੇ ਫਿਰ ਸਾਡੀਆਂ ਵੋਟਾਂ ਨੂੰ ਨੁਕਸਾਨ ਹੋਊਗਾ, ਇਸ ਲਈ ਆਪਾਂ ਘਟਾਓ ਹੀ ਨਾ, ਕਿਤੇ ਘਟਾਉਣ ਤੋਂ ਬਾਅਦ ਵਧਣ ਤੇ ਸਾਡੇ ਲੋਕ ਨਾਰਾਜ਼ ਹੋ ਜਾਣ, ਇਸ ਲਈ ਉਹ ਕਹਿੰਦੇ ਕਿ ਲੋਕਾਂ ਨੂੰ ਤਾਂ ਆਦਤ ਪੈ ਗਈ। ਸੋ ਉਹ ਸੁਣਿਆ ਤੁਸੀਂ ਕਿ ਇੱਕ ਰਾਜੇ ਨੇ ਚੈੱਕ ਕਰਨਾ ਸੀ, ਕਹਿੰਦਾ ਦੇਖਾਂ ਵੀ ਕਿ ਮੇਰੇ ਲੋਕਾਂ 'ਚ ਜ਼ਮੀਰ ਹੈਗੀ ਵੀ ਹੈ ਕਿ ਨਹੀਂ, ਤੇ ਰਾਜੇ ਨੇ ਤੈਅ ਕਰ ਲਿਆ ਕਿ ਜਿਹੜਾ ਸ਼ਹਿਰ ਨੂੰ ਪੁੱਲ ਜਾਂਦਾ ਨਾ, ਜਿਹਨੇ ਮੇਰੇ ਰਾਜਭਾਗ ਤੋਂ ਰੋਜ਼ ਸ਼ਹਿਰ ਨੂੰ ਜਾਣਾ ਹੈ ਉਹ ਰੋਜ਼ ਮਤਲਬ ਕਿ ਇੱਕ ਇੱਕ ਕੋੜਾ ਖਾ ਕੇ ਜਾਇਆ ਕਰੂਗਾ।
ਅੱਛਾ,
ਤੇ ਚਲੋ ਜੀ ਕੋੜੇ ਪੈਣ ਲੱਗ ਗਏ ਲੋਕਾਂ ਦੇ, ਤੇ ਲੋਕ ਜਾਣ ਲੱਗ ਗਏ, ਕੋਈ ਕੁਸਕਿਆ ਹੀ
ਨਹੀਂ,
ਰਾਜੇ ਨੇ ਦੇਖਿਆ ਕੋਈ ਫਰਕ ਨਹੀਂ, ਉਹਨੇ ਦੋ ਕੋੜੇ ਕਰਤੇ, ਲੋਕ ਫਿਰ ਵੀ ਖਾਈ ਗਏ, ਉਹਨੇ 5 ਕੋੜੇ ਕਰਤੇ ਆਖਰ, ਲੋਕ ਤਾਂ ਵੀ ਖਾਈ ਗਏ। ਫਿਰ ਇੱਕ ਦਿਨ 5-4 ਵਪਾਰੀ ਇਕੱਠੇ ਹੋ ਕੇ ਰਾਜੂ ਕੋਲ ਆਏ, ਰਾਜੂ ਲੱਗਿਆ ਕਿ ਸ਼ੁਕਰ ਹੈ ਕੋਈ ਤਾਂ ਜਾਗਿਆ। ਉਹ ਆਏ ਕਹਿੰਦੇ ਜੀ, ਰਾਜਾ ਕਹਿੰਦਾ ਦੱਸੋ ਵੀ ਕੀ ਤਕਲੀਫ ਹੈ, ਕਹਿੰਦਾ ਜੀ ਤਕਲੀਫ ਕੋਈ ਨਹੀਂ, ਬਸ ਅਸੀਂ ਤਾਂ ਬੇਨਤੀ ਕਰਨ ਆਏ ਜੀ, ਟਾਈਮ ਬਰਬਾਦ ਬਹੁਤ ਹੋ ਜਾਂਦਾ, ਕੋੜੇ ਮਾਰਨ ਵਾਲੇ ਬੰਦੇ ਵਧਾ ਦਿਓ। ਸੋ ਇਹ ਸਥਿਤੀ ਹੈ ਸਾਡੀ। ਸੋ ਉਹਨੂੰ ਪਤਾ ਕਿ ਜੇ ਲੋਕਾਂ 'ਚ ਜਾਨ ਹੈ ਨਹੀਂ, ਲੋਕਾਂ ਨੇ ਬੋਲਣਾ ਹੀ ਨਹੀਂ, ਫਿਰ ਅਸੀਂ ਜਿਹੜੇ ਮਰਜ਼ੀ ਢੰਗ ਤਰੀਕੇ ਨਾਲ ਕਰ ਲਈਏ, ਉਹਦਾ ਫਾਇਦਾ ਫਿਰ ਸਰਕਾਰਾਂ ਚੁੱਕ ਰਹੀਆਂ, ਕੰਪਨੀਆਂ ਚੁੱਕ ਰਹੀਆਂ, ਲੋਕਾਂ ਨੂੰ ਸਹੂਲਤ ਨਹੀਂ ਮਿਲਦੀ।
ਉਹੀ ਨਾ ਵੀ ਕੀਮਤਾਂ ਘੱਟ ਰਹੀਆਂ, ਘਟਾਓ ਨਾ, ਜਦੋਂ ਵਧਣਗੀਆਂ ਫਿਰ ਵਧਾਣੀਆਂ ਪਈਆਂ, ਫਿਰ ਆਲੋਚਨਾ ਹੋਏਗੀ। ਉਹ ਜਿਹੜੀ ਗੱਲ ਦੀਪਕ ਜੀ ਵੀ ਹਸਾਏ ਦਾ ਮੁੱਲ ਨਹੀਂ ਹੁੰਦਾ, ਰਵਾਏ ਦੀ ਜਿਹੜੀ ਗੱਲ ਬਣ ਜਾਂਦੀ ਆ। ਹਾਂ, ਸੋ ਸਰਕਾਰ ਨੂੰ ਉਹ ਵਾਲਾ ਸਬਕ ਦਿੱਤਾ ਉਹਨਾਂ ਦੇ ਸਲਾਹਕਾਰਾਂ ਨੇ। ਬਾਕੀ ਆ ਕੋੜਿਆਂ ਵਾਲੀ ਗੱਲ ਬਹੁਤ ਹੀ ਨਾ ਦੱਸਿਓ, ਟਰੰਪ ਨਾ ਸੁਣ ਲੈਣ ਕਿਤੇ, ਉਹਨਾਂ ਨੇ ਕਹਿਣਾ ਵੀ ਆਹ ਵੀ ਤਰੀਕਾ ਗੱਲ ਇਹ ਵੀ। ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ,
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।